ਸਾਹਿਬ ਚ ਨਾਰਾ ਬੁਲੰਦ ਕੀਤਾ ਗਿਆ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਇਸ ਨਾਰੇ ਨੂੰ ਲੈ ਕੇ ਖਾਲਸਾ ਅੱਗੇ ਵਧਿਆ। ਇਸ ਦੇ ਰਸਤੇ ਵਿੱਚ ਚਰਖੀਆਂ ਆਈਆਂ, ਇਸ ਦੇ ਰਸਤੇ ਵਿੱਚ ਆਰੇ ਆਏ, ਰੰਬੀਆਂ ਆਈਆਂ, ਫਾਂਸੀਆਂ ਆਈਆਂ, ਗੋਲੀਆਂ ਆਈਆਂ, ਤੋਪਾਂ ਆਈਆਂ, ਬਰੂਦ ਆਇਆ, ਹਰ ਮੁਸ਼ਕਲ ਨੂੰ ਅਬੂਰ ਕਰਦਾ ਖਾਲਸਾ ਚਲਾ ਗਿਆ। ਇੱਕ ਦਿਨ ਆਇਆ, ਇਹ ਆਪਣੀ ਮੰਜ਼ਲੇ ਮਕਸੂਦ ਉੱਤੇ ਪਹੁੰਚ ਗਿਆ। ਉਰਦੂ ਦਾ ਸ਼ਾਇਰ ਕਹਿੰਦਾ, ਹਮ ਤੋ ਅਕੇਲੇ ਹੀ ਬੜੇ ਥੇ ਮੰਜ਼ਲ ਕੀ ਜਾਨਬ, ਹਮ ਸਫ਼ਰ ਮਿਲਤੇ ਗਏ ਕਾਰਵਾਂ ਬਣਤਾ ਗਏ। ਮੁਸਲਮਾਨ ਫਕੀਰ ਸਾਈਂ ਬੁੱਲੇ ਸ਼ਾਹ ਨੇ ਕਿਹਾ ਕਿ ਹੀਰਿਆਂ ਵਾਲੇ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਦੁਨੀਆਂ ਨੇ ਵੇਖਿਆ ਉਹ ਬਹਾਦਰ ਨੌਜਵਾਨ, ਉਹ ਬਹਾਦਰ ਪੰਜਾਬੀ, ਉਹ ਅਣਖੀਲੇ ਆਸ਼ਕ ਜਿਹੜੇ ਤੱਤੀਆਂ ਤਵੀਆਂ 'ਚ ਬਹਿੰਦੇ ਸੀ, ਕੁਦਰਤ ਰਾਣੀ ਨੇ ਉਹਨਾਂ ਨੂੰ ਪੰਜਾਬ ਦਾ ਤਖ਼ਤ ਦੇ ਦਿੱਤਾ। ਉਹ ਤਖ਼ਤਾਂ ਉੱਤੇ ਬਹਿਣ ਲੱਗ ਪਏ। ਜਿਨ੍ਹਾਂ ਦੀਆਂ ਖੋਪੜੀਆਂ ਲੈਂਦੀਆਂ ਸੀ, ਕੁਦਰਤ ਨੇ ਉਹਨਾਂ ਦੇ ਸਿਰ ਉੱਤੇ ਸ਼ਾਹੀ ਤਾਜ ਰੱਖ ਦਿੱਤਾ। ਜਿਨ੍ਹਾਂ ਦੇ ਬੰਦ ਬੰਦ ਕੱਟੇ ਜਾਂਦੇ ਸੀ, ਉਹਨਾਂ ਦੀਆਂ ਬਾਹਾਂ ਉੱਤੇ ਕੋਈ ਨੂਰ ਹੀਰਾ ਵੱਜਣ ਲੱਗ ਪਿਆ। ਜਿਨ੍ਹਾਂ ਦੇ ਸਿਰਾਂ ਦੇ ਜਲੂਸ ਨਿਕਲਦੇ ਸੀ, ਉਹਨਾਂ ਦੇ ਸ਼ਾਹੀ ਜਲੂਸ ਨਿਕਲਣ ਲੱਗ ਪਏ। ਸਿੱਖ ਰਾਜ ਭਾਗ ਦੇ ਮਾਲਕ ਬਣ ਗਏ। ਡੇਢ ਲੱਖ ਮਰਬਾ ਮੀਲ ਵਿੱਚ ਸਾਡਾ ਕੇਸਰੀ ਝੰਡਾ ਚੁੱਲ ਗਿਆ। ਉਹ ਜਿੱਥੇ ਅੱਜ ਕੱਲ੍ਹ ਚੀਨੀਆਂ ਨੇ ਕਬਜ਼ਾ ਕਰ ਲਿਆ, ਉਹਨਾਂ ਤਿੱਬਤ ਦੀਆਂ ਪਹਾੜੀਆਂ ਤੋਂ ਲੈ ਕੇ ਕਾਬਲ ਦੀਆਂ ਜੂਹਾਂ ਤੱਕ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉੱਠੇ। ਉਸ ਵੇਲੇ ਸਿੱਖਾਂ ਦੀ ਸ਼ਾਨ ਬੜੀ ਬੁਲੰਦ ਸੀ। ਕਿਸੇ ਵੀ ਜਿਉਂਦੀ ਕੌਮ ਦੀਆਂ ਤਿੰਨ ਨਿਸ਼ਾਨੀਆਂ ਹੁੰਦੀਆਂ ਨੇ, ਕੌਮ ਦਾ ਝੰਡਾ, ਕੌਮ ਦੀ ਰਾਜਧਾਨੀ ਤੇ ਕੌਮ ਦਾ ਲੀਡਰ। ਉਸ ਵੇਲੇ ਸਾਡੀ ਰਾਜਧਾਨੀ ਸੀ ਲਾਹੌਰ, ਸਾਡਾ ਲੀਡਰ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਔਰ ਸਾਡਾ ਰਾਜ ਸੀ, ਝੰਡਾ ਸੀ ਕੇਸਰੀ। ਦਰੇ ਖੈਬਰ ਦੀਆਂ ਪਹਾੜੀਆਂ ਤੱਕ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜੇ। ਅੰਮ੍ਰਿਤਸਰ, ਕਸੂਰ, ਅਟਕ, ਮੁਲਤਾਨ, ਕਸ਼ਮੀਰ, ਤੁਰ ਤੱਕ ਸਿੱਖ ਰਾਜ ਕਾਇਮ ਹੋ ਗਿਆ। ਸਾਡੇ ਸਰਦਾਰ ਹਰੀ ਸਿੰਘ ਨਲਵੇ ਵਰਗੇ ਜਰਨੈਲ ਸੀ, ਸਾਡੇ ਅਕਾਲੀ ਫੂਲਾ ਸਿੰਘ ਵਰਗੇ ਬਹਾਦਰ ਸੀ, ਫਕੀਰ ਅਸੀਜ਼ੁਦੀਨ ਵਰਗੇ ਨੀਤੀਵਾਨ ਸੀ। ਪੰਜਾਬ ਦੇ ਵਿੱਚ ਲੋਕ ਰਾਜ ਸੀ। ਫਰਾਂਸ ਔਰ ਰਸ਼ੀਆ ਵਰਗੀਆਂ ਤਾਕਤਾਂ ਪੰਜਾਬ ਦੇ ਨਾਲ ਦੋਸਤੀ ਗੰਢਣ ਵਿੱਚ ਫਖਰ ਸਮਝਦੀਆਂ ਸੀ। ਉਸ ਵੇਲੇ ਪੰਜਾਬ ਦੀ 1,23,000 ਫੌਜ ਸੀ। ਪੰਜਾਬ ਦੇ ਖਜ਼ਾਨੇ ਦੀ ਆਮਦਨ 3 ਕਰੋੜ ਰੁਪਇਆ ਸਾਲਾਨਾ ਸੀ। ਮਹਾਰਾਜਾ ਰਣਜੀਤ ਸਿੰਘ ਦੇ 7 ਪੁੱਤਰ ਸੀ, ਖੜਗ ਸਿੰਘ, ਸ਼ੇਰ ਸਿੰਘ, ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਮੁਲਤਾਨਾ ਸਿੰਘ, ਤਾਰਾ ਸਿੰਘ, ਔਰ ਸਭ ਤੋਂ ਛੋਟਾ ਸੀ ਦਲੀਪ ਸਿੰਘ। ਮਹਾਰਾਜਾ ਰਣਜੀਤ ਸਿੰਘ ਦੀਆਂ 20 ਰਾਣੀਆਂ ਸੀ। ਸਭ ਤੋਂ ਆਖਰੀ ਸ਼ਾਦੀ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਨਾਲ ਕਰਵਾਈ। ਮਹਾਰਾਣੀ ਜਿੰਦ ਕੌਰ ਸਰਦਾਰ ਮੰਨਾ ਸਿੰਘ ਔਲਖ ਦੀ ਲੜਕੀ ਸੀ, ਤਹਿਸੀਲ ਸਫਰਵਾਲ, ਜ਼ਿਲ੍ਹਾ ਸਿਆਲਕੋਟ। ਇਤਨੀ ਸਿਆਣੀ, ਇਤਨੀ ਸੁੰਦਰ, ਇਤਨੀ ਭਾਗਸ਼ਾਲੀ ਕਿ ਪਹਿਲੀ ਨਜ਼ਰ ਨਾਲ ਹੀ ਉਸਨੇ ਸ਼ੇਰੇ ਪੰਜਾਬ ਦਾ ਮਨ ਮੋਹ ਲਿਆ। ਸਰਕਾਰ ਨੇ ਉਸਨੂੰ ਮਹਿਬੂਬਾ ਦਾ ਖਿਤਾਬ ਦਿੱਤਾ, ਪ੍ਰਾਣ ਪਿਆਰੇ। ਉਸਨੇ ਆਪਣੀ ਸਿਆਣਪ ਨਾਲ ਇੰਨਾ ਸ਼ੇਰੇ ਪੰਜਾਬ ਦੇ ਦਿਲ 'ਤੇ ਅਸਰ ਕੀਤਾ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਸ਼ਾਦੀ ਨਹੀਂ ਕਰਵਾਈ। ਪਰ ਸਮੇਂ ਦਾ ਚੱਕਰ ਚੱਲਦਾ ਰਹਿੰਦਾ, ਘੜੀ ਦੀ ਸੂਈ ਤੁਰੀ ਜਾ ਰਹੀ ਹੈ, ਪਾਣੀ ਵਹਿੰਦੇ ਜਾ ਰਹੇ ਨੇ, ਸਮਾਂ ਬਦਲਦਾ ਜਾ ਰਿਹਾ। ਇੱਕ ਵਕਤ ਆਇਆ ਜਦ ਸਿੱਖ ਰਾਜ ਦਾ ਪਰਛਾਵਾਂ ਢਲਣਾ ਸ਼ੁਰੂ ਹੋ ਗਏ, ਖੁਸ਼ੀਆਂ ਨੇ ਗਮੀਆਂ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ। ਧਿਆਨ ਸਿੰਘ, ਆ ਮੇਰੇ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਖੜਗ ਸਿੰਘ ਔਰ ਵਜ਼ੀਰ ਤੂੰ ਰਹੇਗਾ। ਔਰ ਵੇਖੀ ਜਿਹੜਾ ਮੈਂ ਮਹਿਲ ਉਸਾਰ ਕੇ ਚੱਲਿਆ ਹਾਂ, ਜ਼ਰੇ ਦੀ ਮੁਰੰਮਤ ਕਰਦਾ ਰਹੀ, ਇਹਨੂੰ ਬੱਚੀਆਂ ਲਾਉਂਦਾ ਰਹੀ, ਇਸ ਦੀ ਰਿਪੇਅਰ ਕਰਦਾ ਰਹੀ, ਕਿਤੇ ਖਾਲਸਾ ਹੀ
पंथ का महल गिर ना जाए।
वजीर ध्यान सिंह खड़ा होकर सामने हजूरे हाथ जोड़ के गर्दन चुकाई। महाराजे ने खड़ग सिंह की मां वजीर ध्यान सिंह के हाथों च दिती ते तुर के आ
शान मिट्टी विच ना मिल जाए। जे पंजाब ते किसे गैर दा झंडा चुन गया मेरी आत्मा कलपेगी, मेरी रूह कुरला उठे। राजा ध्यान सिंह ने गीता उत्ते हाथ धर के सौ खाधी। सियासतदाना दी नजरां विच धार्मिक ग्रंथ में सौ खाण दा वसीला ही हुंदे ने। गीता उत्ते हाथ धर के कहन लगा, मेरे मालक, मेरे स्वामी, मैं आपका विछोड़ा बर्दाश्त नहीं कर सकांगा, चिखा विच सती हो जावांगा। अगर मेरी बदकिस्मती ने मैनू बचा लिया तो मैं प्रण करदा हां जिथे हजूर का मुड़का डुलिया उथे लहू डोल दिया। ते का खड़ग सिंह दी शान आकाश में सितारियां वांग चमका दियांगा, मैं सिख राज बदले अपना सब कुछ कुर्बान कर दियांगा। महाराजा रणजीत सिंह ने ऐलान किया कि पंजाब का महाराजा खड़ग सिंह और वजीर तिहान सिंह है। हालात वेख के कन्या जरनैलां वजीरां अमीरां दियां अखां विच हंझू सी। महाराजा साहब कहन लगे, पंजाबियो, मेरे देश दे नौजवानों, मेरी हकूमत दे थम्मो, मेरे सिपा सालारो, ओ वक्त जो हर उत्ते होना है बड़ा नजदीक है। मेरे सतगुरु कहंदे ने कल आए नानका सदे उठी जाए, जो आया सो चल सी, सब कोई आई वारी है, इस मौत ने हर कुत्ते आना है। लिखिया आया गोविंद का वणजारिया मित्रा, उठ चले कमाना साथ, इस रत्ती बिलमना देवन वणजारिया मित्रा, उन्हें तगड़े पाए हाथ, सबना सारे वंजना सब मुकलामन हार। गुरु गोविंद सिंह जी महाराज लिखते ने लिखे जंतर कहते, पड़े मंत्र कोटन, बचेगा न कोई करे काल चोटन। गुरु तेग बहादुर साहब कहते ने, राम गयो रामन गयो, जाको बहु परवार, कहे नानक फिर कछ नहीं सुपने जो संसार। योग्यो मौत बड़ी अटल अवस्था है, हर सजन उते आनी है। पर खालसा जी जरा नजर मारो इतिहास वाले, जिस दिन पानी पत के मैदान विच मुहम्मद गौरी तो पृथ्वी राज चौहान हार गया सी, उस दिन तो हिंदुस्तान गुलामी दिया जंजीरां विच जकड़िया गया। अर्जुन के तीर खुंडे हो गए, कर्ण के अगण बाण ठंडे हो गए, भीम सेन दियां गुरजां टुट गईयां, हिंदुस्तान उते गैर राज करदे रहे 600 साल, किसे मर्द ने अख नहीं खोली। जो दियो गुरु गोबिंद सिंह जी महाराज की अपार कृपा नाल ए तुहाडी बादशाही कायम हो गई है। मैं एक एक मन का भन के कैठा बना दिता है, मैं तीला तीला जोड़ के 150,000 मरबा मील उते तुहाडा झंडा चढ़ा दिता है। अज तुहाडी तलवार के सामने दुश्मन थर थर कंब रहे ने, अज तुहाडे जयकारियां के सामने काबल कंधार कंब जाए, दुश्मन की बहादुरी हनेरे वांग कफूर हो जाती है तुहाडे तेज दे सामने। और जोदो वेख्या जे किते एक तीगा एक तलवार आपस विच ना खड़कन लग पए, बस इत्तफाक रखो, इकट्ठे रहोगे शान चमकदी रहेगी, अगर फुट पै गई राज तबाह हो जाएगा। अपनी काम नु महाराजा रणजीत सिंह ने आखिरी सुनेहा इउं दित्ता,
चिट्ठी बाप दी करी
ना।
खालसा जी अंतिम सदा आ गया, पर एक गल मेरी याद रखियो, वेख्या जे कदे फुट दे चासे विच ना आ जाए। अज तुहाडी तलवार दे सामने दुनिया थर थर कंब गई है, दुनिया दीआं हकूमतां दे पोलीटिकल एजेंट तुहाडे दरवाजे अगे खड़े ने दोस्ती गंढण वास्ते, ते कदे इहो ही तलवार आपस विच ना खड़कण लग पवे। जिहड़ा कन्न पड़वाउण तों शर्म खावे ओह हीर जतेती दा चाक ही नहीं। उहने काम दा लीडर है की बनना जिसका अपना उच्चा इखलाक ही नहीं। दुख बने ते जेड़ा ना सास देवे सज्जन भैन भाई मित्र साक ही नहीं। ते उस काम दा ता राखा रब ही है जिसका अपने विच इत्तेफाक ही नहीं। मैं इंग्लैंड विच आया, जब मैं अपनी कौम के हालात वेखे ने, मैं जिथे भी जाना ही खास तौर पर अपील करता हाँ कि दोस्तों असी पंजाब तो 5-6 हज़ार मील दूर आए हाँ, पर इत्तेफाक रखो, एकता रखो। साढ़े बड़े बड़े गुरुद्वारों की खबरें जो अखबारों छपदियां ने उस वेले सानू शर्म नाल धौन नहीं होंगी। एकता की लड़ी में पुरचे रहोगे तो झंडे चलते रहेंगे, नगारे बजते रहेंगे, लंगर चलते रहेंगे, गुरुद्वारों की शान बनी रहेगी। एक अंग्रेज ने कहा सी अगर सिखा के हालात यहो जे रहे तो सिखा के मुंडे चर्च वाले मूँह करनगे, क्योंकि उन्होंने आत्मक शांति लभनी। जिन्ना चर बच्चों काम के वे वडेरिया का इतिहास सुना के असं अपना बुलंद करैक्टर नहीं पेश करते, आने वाले बच्चे दलील मंगते हैं, आने वाले बच्चे असलीयत मंगते हैं, तो इन्होंने तसली लई सानू कुछ करके विखाना पवेगा। मेरे वड्डिया वडेरिया दी कहानियां उत्ते संतुष्ट नहीं रहना, बल्कि उन्होंने कहानियों तो सिख्या लैके अपने वास्ते रस्ता उलीकना है। सर महाराजा गल्लां करता रहा, बीमारी ने दौरा पा दिता, महाराजा रणजीत सिंह दरबार विच तकरीर करदा करदा ही बेहोश हो गया। उर्दू का कवि लिखदा है, होशो हवास ताबो तवा जा चुके हैं जौक, अब हम भी जाने वाले हैं सामान तो गए। उसे तरह पालकी च पा के शाही किले विच ले आए, बिस्तरे उत्ते लिटा दिते गए। दिनों दिन सेहत खराब हुंदी गई, कहिंदे ने चलाक डोगरा इन्नियां साजिशां करन लग पिया। महाराजा रणजीत सिंह कुछ होर कहिंदा सी, उहदे अर्थ होर कढ़दा सी। एक दिन महाराजा रणजीत सिंह ने इच्छा प्रगट कीती कि कोहे नूर हीरा ते कुछ कीमती जवाहरात अमृतसर हरिमंदर साहब भेज कर दिते जाण। पर जमादार खुशहाल सिंह ड्योढ़ी बरदार और मुख्यमंत्री राजा ध्यान सिंह ने गल ना मनी। अगर उस वेले कोहिनूर हीरा हरिमंदर साहब भेट कर दिता जाता तो साड़ी कौमी जायदाद बन जाती, वो इंग्लैंड बचाण के टुकड़े ना होंदा। पर एक गलों तो मैं भी सोचना, जे ये हीरा पांडवों के कोल आया इन्हें पांडवों का कख नहीं छड़िया, जे हीरा मुगलों के कोल आया मुगलों की सत्तां पीढ़ियां की जमी बादशाही तबाह कर दिती, जे ये हीरा नादर शाह के हाथ में आया वो अपने नौकरां हथों कतल हो गया, जे इस हीरे ने शाह सुजा के हाथ में आया वेख्या गया इन्हें उहदा भी बेड़ा गर्क कर दिता, जे हीरा सिख राज विच आया ते महाराजा रणजीत सिंह की बादशाही तबाह कर दिती, शायद इसे करके अंग्रेजा ने चार टुकड़े कर दिते ने ते कि साडा भी भोग ना पाउंदा होवे। तो खैर महाराजा चाहुंदा सी कि इस दुनिया के जगत प्रसिद्ध हीरे नूं मैं हर मंदिर साहब भेटा कर दिया, और जिथे पुछियां तकदीरां सिद्धियां हो जांदियां ने, जिथे कोड़े राजी हो जांदे ने, जिथे मैले मन पवित्र हो जांदे ने, शायद इस हीरे दी भी उत्थे किस्मत बदल जांदी और ये पंथ दी जायदाद बन जांदा। पर राजा ध्यान सिंह ने पेश ना जान दिती। आखिरकार 4 दिन पहलों महाराणी जिंद कौर जो तनो मनो अपने पति की सेवा कर रही थी उन्हें हुक्म नाल राजा ध्यान सिंह ने शाही किले तों बाहर कर दिता। राजा ध्यान सिंह चाहता सी अंतिम समय मेरे तो बिना कोई कोल ना होवे। शहजादा खड़ग सिंह और शेर सिंह कई कई घंटे बाहर खड़े रहिंदे सी, डोगरे की इन्नी ताकत वध चुकी सी। महाराणी जिंदां दीआं भुगां निकल गईआं ते मैं अंतिम समय अपने पति दे दर्शन भी नहीं कर सकांगी। राणी पहाड़न और महाराजे दीआं बाकी 20 राणियां अपने पति दे दर्शनां नूं तरस रहीआं सी। 4 दिन पहलों सारिआं नूं पासे कर दिता गया, महाराजे की जुबान बंद हो गई। आखिरकार 15 हाड़ 1896 विक्रमी वीरवार पूर्णमासी, जदों लोकां दीआं रातां भी चाननियां हुंदीआं ने, पंजाबीआं दे भाग दा दिन दीवीआं संसार दुनिया जानती है। दरअसल मनुख का जीवना ही होता है जिसका मरण तो बाद जस होवे। एक विद्वान लिखता है, जब तुम आए जगत में जग हसे तुम रोए। कहंदा है बंदिया, जब तू दुनिया में आया सै, जब तू जन्म लिया सी, उदो वधाइया मिलदिया सी, दुनिया हसदी सी, कोई लड्डू वंडदा सी, कोई पतासे वंडदा सी, कहिंदे सी काका होया, पर तू रोंदा सी। ओ कहिंदे ऐसी करनी कर चलो कि तुम हसो जग रोए। कहिंदा दुनिया में इहो जिहा कम करके जा कि तू हसदा दरगाह नूं जावे ते तेरे मगरों दुनिया याद कर करके तैनूं रोवे। ते जे लोकी मगरों यही कहण कि चंगा होया दफा होया मगरों लखा, जिन्ना चिर जिउंदा रहा पुआड़ी खड़े करदा रहा, ते फिर कादा जिउणा होया। कहिंदे ने एकदम अग वांग खबर लाहौर विच फैल गई, पंजाब च खबरां हो गईयां, लखां लोग उमड़ के लाहौर विच आ गए। घर घर लोग गल्लां कर रहे ने, महाराजा रणजीत सिंह पारस सी, कोई कहिंदा है महाराजा रणजीत सिंह दानी सी, हाकम ताई नूं मात पा गया, राजा करण नूं मात पा गया, कोई कहिंदा है महाराजा रणजीत सिंह सखी सी, दयालु सी, सूरमा सी, गरीब का दर्दी सी। लोग गल्लां करदे ने, उहनूं कहिंदे जे लोकराज। लोकराज दा इक नमूना तुहानूं दसां, पंजाब दे विच काल पै गया, महाराजा रणजीत सिंह का खबर आई कि सरकार जनता च हाहाकार मच रही है, कुछ काल के दिन महाराजा कहन लगा जरा सरकारी मोदी खाने में सटाक जमा अनाज का बूहे खोल दियो और ऐलान कर दियो जिसन लौड़ है बगैर पैसों तो बगैर किसी राशन कार्ड तो हर मनुख को 32 सिर पक्की कणक मिलेगी 16-16 शेर दियां दो धारना पा दियो। ऐलान होने की देर सी जिन्हों अजकल असं दीपू कहने उस वे मोदी खाना कहें मोदी खाने के बूहे खुल गए तड़ा तड़ लोग इनाज ले जा रहे ने। एक गरीब जहा मोची लाहौर की हनेरी गली रहन वाला उसका छोटा जहा 8-9 साल का पोतरा तो आप बेचारा 80-90 साल का बुढ़ा 3 दिन होए सी रोटी नहीं सी बच्चे नूं मिली कहन लगा बापू चल बादशाह दे मोदी खाने में आप भी दाने ले आईए वेख दुनिया जा रही है घर में होर कोई जी नहीं सी बुढ़े की डंगोरी खड़ी ये बच्चा उथे आ गया जिथे मोदी कणक तोड़ रहा सी कहिंदे ने बाबे ने भी आण के अपनी अद्धो राणी जी चादर विछा दिती सरदार ने 32 सिर पक्की कणक तोड़ के बाबे की चादर च पा दिती चाइया नजरां नाल फिर वेख्या कि नौजवान असीं दो जने उसने एक छापा होर पलट दिता चार चफेरे बाबा वेंद है कि कोई नौजवान मैनू गढ़ी बन के चुका दे दूर एक सरदार चिट्टी चादर की बुकल मार के कुछ बड़िया खास नजरां नाल चैकिंग कर रहा है बाबे वाले वेख के नेड़े आ गया बाबा मैं तेन गढ़ी चुकावा हाँ सरदारा तेरी मेहरबानी बाबे की कणक की पंड बनी गई जब चुकन लगा तो बाबे दी अखां च हंझू आए बाबे दे हंड करके बाबा रोंदा क्यों है रणजीत सिंह का राज नहीं चंगा ना सरदारा रणजीत सिंह तो जुग जुग जीवे उसके राज विच स्वर्ग भोग रहे हैं मैं किस करके रोना कि अजे एक हफ्ता होया है मेरा 27 साल का नौजवान गभरू पुत्र मर गया अज मेरा बच्चा हुंदा मेरी कणकों चुक के लै जांदा बाबा तू इस करके ही रोना है ना कि तेरा पुत्र हुंदा ते तेरी कणक चुक के लै जांदा तू मैनू ही अपना पुत्र समझ ला सरदार ने उतां दी उतां गढ़ी अपने सिर ते रख ली अगे अगे बाबा तुरिया जा रहा है मगर मगर सरदार तुरिया जा रहा है चेहरे उत्ते मुर्दे दियां बूंदां दिस रहियां ने बाबे की हनेरी गली में गरीब जिहा घर आ गया कुटिया आ गई सरदार ने जाके कणक की पंड लाई इहो जिहा सी महाराजा रणजीत सिंह पंजाब का शेर सदा की नींदे सौ गया दूसरे दिन 16 हार वाले दिन महाराजे की अर्थी तैयार की गई महाराजे के 27 शाहजादे मोरे मोरे रुपया की सोध कर रहे हैं शहर की अंतिम अर्थी निकली 101 तोपां ने सलामी दिती लोगों की अखां में उस वेले हंझू सी किते बैंड बाजे वजदे जा रहे सी किते लोग वैराग विच शब्द पढ़ते जा रहे सी महाराजा रणजीत सिंह दे नाल उस वेले ध्यान सिंह डोगरे वर्गे भी तुरे और एक साथी जी ने गजल लिखी है साढ़े इंडिया के रेडियो स्टेशन जालंधर और दिल्ली तो आम पढ़ी जाती है कि जदों मेरी अर्थी उठा के चलणगे मेरे यार सब हम हुमा के चलणगे चलणगे मेरे नाल दुश्मन भी मेरे पर इतना कि वह मुस्करा के चलणगे उस वेले नाल दुश्मन भी अर्थी दे तुर पैंदे ने और उन्होंने घरों च घ्यो दे दीवे जगया करते ने हंसता है गुल तो रोकी है अंगलीब दो दिल खुशी ना वेखे कभी इस जहां के बीच गुरु अर्जन देव जी का शहीदी स्थान गुरुद्वारा डेरा साहब एदे बिल्कुल पिछले पासे चंदन की चिखा तैयार की गई महाराजे की अर्थी चंदन की चिखा उत्ते लिजा के रख दी गई राणी पहाड़न ते 10 होर राणियां 11 राणियां अपने पति नाल सती होने वास्ते तैयार हो गई उन्हें हार शिंगार लाया जांदियां जांदियां गहने ला के रस्ते विच सुट दियां गईयां वैसे गुरु घर विच ते सती दी रस्म प्रवान नहीं दरअसल हिंदू घराणियां वाले वेख के या राजपूतां वाले वेख के सिख दरबार विच रस्म आई जापदी है वरना गुरु ग्रंथ साहब च तां इह लिखिआ है कि सतियां से ना आखिऐ आखियां जे मरिया लग जलन सतियां से ही जानियां जे दिर है चोट मरन वार सूही महला तीजा गुरु अमरदास जी कहते हैं वह सतियां नहीं जड़ी मुरदिया के नाल सड़ जान असली सती वो ही है जड़ी पतो पति के दिरह और वजोग विच उहदी याद विच जिंदगी नेकी ते चल के गुजार देवे तो खैर हिंदू घराणियां वल्लों ये रस्म सिख दरबार विच आई जापदी है 11 राणियां ਬਦਲੀ ਹੋਣ ਵਾਸਤੇ ਤਿਆਰ ਹੋ ਗਈਆਂ ਤੇ ਮਹਾਰਾਣੀ ਜਿੰਦਾ ਜਿਸ ਨੂੰ ਸਰਕਾਰ ਨੇ ਪਿਆਰੀ ਮਹਿਬੂਬਾ ਦਾ ਖਿਤਾਬ ਦਿੱਤਾ ਸੀ ਉਹ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਮੈਂ ਅਗਲੀ ਦੁਨੀਆਂ ਦਾ ਸੁਹਾਗ ਨਾ ਕਾਇਮ ਕਰਾਂ ਉਹ ਵੀ ਸਤੀ ਹੋਣ ਵਾਸਤੇ ਤਿਆਰ ਹੋਈ ਰਾਣੀ ਪਹਾੜਾਂ ਨੇ ਉਸਨੂੰ ਛਾਤੀ ਨਾ ਲਾਇਆ ਆਖਿਆ ਜਿੰਦਾ ਮੈਂ ਸਮਝਦੀ ਹਾਂ ਕਿ ਬਾਕੀ ਰਾਣੀਆਂ ਦੁਨੀਆਂ ਦੇ ਰੰਡੇਪੇ ਤੋਂ ਵੀ ਬਚ ਜਾਣਗੀਆਂ ਅਗਲੀ ਦੁਨੀਆਂ ਦਾ ਸੁਹਾਗ ਕਾਇਮ ਕਰ ਲੈਣਗੀਆਂ ਪਰ ਜਿੰਦਾ ਤੈਨੂੰ ਦਲੀਪ ਬਦਲੇ ਜਿਉਣਾ ਪਵੇਗਾ ਤੇ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਚਲਾਣਾ ਕੀਤਾ ਹੈ ਉਸ ਦਿਨ ਦਲੀਪ ਸਿੰਘ 9 ਮਹੀਨੇ ਤੇ 24 ਦਿਨਾਂ ਦਾ ਸੀ ਤੇ ਰਾਣੀ ਪਹਾੜਾਂ ਨੇ ਆਖਿਆ ਜਿੰਦਾ ਅਜੇ ਤਾਂ ਤੇਰਾ ਮੁੰਡਾ 10 ਮਹੀਨਿਆਂ ਦਾ ਵੀ ਨਹੀਂ ਹੋਇਆ ਇਹ ਰੁੜ ਕੇ ਮਰ ਜਾਏਗਾ ਤੈਨੂੰ ਇਹਦੇ ਬਦਲੇ ਜ਼ਿੰਦਾ ਰਹਿਣਾ ਪਵੇਗਾ ਉਰਦੂ ਦਾ ਸ਼ਾਇਰ ਲਿਖਦਾ ਹੈ ਹਜ਼ਾਰੋਂ ਮੁਸ਼ਕਲਾਂ ਮੇਂ ਸਖਤ ਮੁਸ਼ਕਲ ਏਕ ਇਹ ਵੀ ਹੈ ਤਮੰਨਾ ਮੌਤ ਕੀ ਹੈ ਔਰ ਮਰ ਜਾਣਾ ਨਹੀਂ ਆਉਂਦਾ ਵਿਚਾਰੀ ਜਿੰਦਾ ਦੇ ਪੈਰਾਂ ਦੀਆਂ ਜ਼ੰਜੀਰਾਂ ਉਸਨੂੰ ਮਰਨ ਨਹੀਂ ਸੀ ਦਿੰਦੀਆਂ ਖੈਰ ਅਰਥੀ ਸਜਾਈ ਗਈ ਕਿੱਕਾ ਖੜਕ ਸਿੰਘ ਨੂੰ ਹੁਕਮ ਹੋਇਆ ਹੈ ਕਿ ਕਿੱਕਾ ਸਾਹਿਬ ਵਕਤ ਹੋ ਗਿਆ ਹੈ ਚਿਖਾ ਨੂੰ ਅੱਗ ਦਿੱਤੀ ਜਾਏ ਮਾਰ ਕੇ ਤਾਂ ਸ਼ਾਹਜ਼ਾਦਾ ਖੜਕ ਸਿੰਘ ਨੇ ਬਾਪ ਦੀ ਚਿਖਾ ਨੂੰ ਤਿਉਂ ਲਾਉਂਦਾ
ਨਿਕਲ ਵੇਖੇ ਤੂੰ ਐ ਬਰੋਲੇ ਖੜ ਗਿਆਣ ਚਿਖਾ ਦੇ ਕੋਲੇ ਮਰ ਮਰ ਦੀ ਰੇਖਾ ਤੋਂ ਡੋਲੇ ਸੁਣ ਕੇ ਹੋਣੀ ਕਾਥਣ ਨੂੰ ਜਿੰਨਾ ਰੋ ਰੋ ਦੇਵੇ ਦੁਹਾਈਆ ਪਾ ਕੇ ਤੁਰ ਗਿਆ ਪਿਆ ਜੁਦਾਈਆ ਕੀ ਜੀਵਨ ਪੰਜਾਬ
ਸ਼ਾਹੀ ਦਰਬਾਰ ਦੇ ਵਿੱਚ ਕੀਤਾ ਹੋਣਾ ਫੌਜਾਂ ਦੇ ਤਾਬੀਆਂ ਦਾ ਜਾਦੂ ਸਾਰਿਆਂ ਦੇ ਉੱਤੇ ਚੱਲ ਜਾਣਾ ਧਿਆਨ ਸਿੰਘ ਦੇ ਹਾਜ਼ਰ ਜਵਾਬੀਆਂ ਦਾ ਦਿਲਬਰ ਸ਼ੇਰੇ ਪੰਜਾਬ ਦੇ ਸਿਰੇ ਦੇ ਵਿੱਚ ਸਭ ਕੁਝ ਸੜ ਗਿਆ ਉਸ ਦਿਨ ਪੰਜਾਬੀਆਂ ਲੋਕ ਗੱਲਾਂ ਕਰਦੇ ਨੇ ਕਿ ਮਹਾਰਾਜਾ ਪਾਰਸ ਸੀ ਤੁਸੀਂ ਜਾਣਦੇ ਕਿ ਪਾਰਸ ਇੱਕ ਪੱਥਰ ਦੀ ਵੱਟੀ ਹੁੰਦੀ ਹੈ ਜਿਸ ਨੂੰ ਲੋਹੇ ਨਾਲ ਲਾ ਦਈਏ ਉਸਦਾ ਸੋਨਾ ਬਣ ਜਾਂਦਾ ਰਣਜੀਤ ਸਿੰਘ ਪਾਰਸ ਹੈ ਤੇ ਮੈਂ ਕੋਈ ਘਰ ਵਿੱਚੋਂ ਲੋਹੇ ਦੀ ਚੀਜ਼ ਲੱਭਾਂ ਜਾਂਦੀ ਜਾਂਦੀ ਉਹਦੇ ਪੈਰ ਨਾਲ ਛੁਆ ਦਿਆਂਗੀ ਤੇ ਚਲੋ ਜੇ ਸੋਨਾ ਬਣ ਗਿਆ ਤੇ ਚਾਰ ਪੈਸੇ ਆ ਜਾਣਗੇ ਹੱਥਾਂ ਚ ਉਹ ਘਰ ਵਿੱਚ ਲੱਭਦੀ ਰਹੀ ਕੋਈ ਲੋਹੇ ਦੀ ਚੀਜ਼ ਹੋਰ ਤੇ ਲੱਭੀ ਨਾ ਉਹਨੇ ਤਵਾ ਹੀ ਚੁੱਕ ਲਿਆ ਕਹਿਣ ਲੱਗੀ ਚਲ ਤਵਾ ਹੀ ਮੈਂ ਪੈਰ ਨਾਲ ਲਾ ਦਿਓ ਉਹ ਤਵੇ ਨੂੰ ਲਪੇਟ ਕੇ ਕੱਪੜੇ ਖੜੀ ਰਹੀ ਭੀੜ ਵਿੱਚ ਕਿਉਂਕਿ ਬੜਾ ਵੱਡਾ ਜਲੂਸ ਸੀ ਜਦੋਂ ਮਹਾਰਾਜੇ ਦੀ ਸਵਾਰੀ ਆਈ ਨਾ ਨੇੜੇ ਇਹਨੇ ਫਟਾਫਟ ਤਵਾ ਕੱਢਿਆ ਤੇ ਲੱਗੀ ਭੀੜ ਵਾਲੇ ਅੱਗੇ ਵਧਣ ਉਹ ਸਿਪਾਹੀਆਂ ਨੇ ਜਦੋਂ ਵੇਖਿਆ ਵੀ ਇਹ ਮਾਈ ਕੌਣ ਹੈ ਲੋਕਾਂ ਦੇ ਕੱਪੜੇ ਕਾਲੇ ਕਰਦੀ ਫਿਰਦੀ ਹੈ ਉਹਨੇ ਕਿਹਾ ਮਾਈ ਪਿੱਛੇ ਹਟ ਉਹ ਆਖੇ ਨਹੀਂ ਮੈਂ ਮਹਾਰਾਜੇ ਦੇ ਦਰਸ਼ਨ ਕਰਨੇ ਨੇ ਉਹ ਸਿਪਾਹੀ ਪਿਛਾਂ ਨੂੰ ਕਰਨ ਮਾਈ ਅਗਾਂਹ ਨੂੰ ਵਧੇ ਉਹ ਮਹਾਰਾਜੇ ਦੀ ਨਜ਼ਰ ਪੈ ਗਈ ਉਹਨੇ ਆਖਿਆ ਕੀ ਗੱਲ ਹੈ ਇੱਥੇ ਰੌਲਾ ਕਿਉਂ ਪੈ ਰਿਹਾ ਆਣ ਕੇ ਹਜ਼ੂਰੀ ਸੇਵਾਦਾਰਾਂ ਨੇ ਕਿਹਾ ਸਰਕਾਰ ਕੋ ਕਮਲੀ ਦੀ ਮਾਈ ਹੈ ਤੇ ਹੱਥ ਵਿੱਚ ਤਵਾ ਫੜੀ ਫਿਰਦੀ ਲੋਕਾਂ ਦੇ ਕੱਪੜੇ ਕਾਲੇ ਕਰਦੀ ਫਿਰਦੀ ਉਹ ਤੁਹਾਡੇ ਵੱਲੇ ਆ ਰਹੀ ਹੈ ਤੇ ਅਸੀਂ ਸੋਚਿਆ ਕਿਤੇ ਹਜ਼ੂਰ ਦੇ ਕੱਪੜੇ ਨਾ ਕਾਲੇ ਕਰੇ ਹੱਸ ਕੇ ਕਹਿਣ ਲੱਗੇ ਆਉਣ ਦਿਓ ਇਹਨੂੰ ਉਹ ਮਾਈ ਅੱਗੇ ਆਈ ਤੇ ਤਵਾ ਲੈ ਕੇ ਤੇ ਮਹਾਰਾਜੇ ਰਣਜੀਤ ਸਿੰਘ ਦੀਆਂ ਲੱਤਾਂ 'ਤੇ ਘਸਾਉਣ ਲੱਗ ਪਈ ਜਿਵੇਂ ਘੋੜੇ ਨੂੰ ਖਰਖਰਾ ਕਰੀਦਾ ਤੇ ਮਹਾਰਾਜਾ ਵੇਖ ਕੇ ਹੱਸ ਪਿਆ ਕਹਿਣ ਲੱਗਾ ਮਾਈ ਇਹ ਕੀ ਕਰਦੀ ਹੈ ਮਾਈ ਕਦੇ ਤਵੇ ਵੱਲੇ ਵੇਖੇ ਇਹ ਤਾਂ ਜੇ ਲੋਹਾ ਹੀ ਹੈ ਉਹ ਫਿਰ ਘਸਾਉਣ ਲੱਗ ਪਈ ਕਹਿੰਦੇ ਮਾਈ ਦੱਸ ਤੇ ਸਹੀ ਆਪਣੇ ਦਿਲ ਦੀ ਗੱਲ ਵੀ ਗੱਲ ਕੀ ਹੈ ਕਹਿੰਦੀ ਤੇਰੇ ਬੱਚੇ ਜਿਉਣ ਮੈਂ ਲੋਕਾਂ ਕੋਲੋਂ ਸੁਣਿਆ ਸੀ ਕਿ ਰਣਜੀਤ ਸਿੰਘ ਪਾਰਸ ਵੈਸੇ ਤਾਂ ਤੇਰੇ ਰਾਜ ਵਿੱਚ ਬੜੇ ਸੁਖੀ ਆ ਤੇ ਕਹਿੰਦੇ ਨੇ ਕਿ ਪਾਰਸ ਦੀ ਵੱਟੀ ਦੇ ਨਾਲ ਜੇ ਲੋਹਾ ਲਾ ਦਈਏ ਤੇ ਉਹ ਸੋਨਾ ਬਣ ਜਾਂਦਾ ਤੇ ਤੂੰ ਤੇ ਆਪ ਪਾਰਸ ਹੈ ਤੇ ਮੈਂ ਗਰੀਬਣੀ ਸਾਂ ਮੈਂ ਸੋਚਿਆ ਵੀ ਤਵਾ ਹੀ ਲੈ ਚੱਲਾਂ ਵੀ ਸ਼ਾਇਦ ਇਹਦਾ ਸੋਨਾ ਬਣ ਜਾਏਗਾ ਓ ਮਾਈ ਇਸ ਕਰਕੇ ਤੂੰ ਤਵਾ ਮੇਰੇ ਨਾਲ ਘਸਾਉਣੀ ਹੈ ਉਸੇ ਵੇਲੇ ਖਜ਼ਾਨਚੀ ਨੂੰ ਹੁਕਮ ਦਿੱਤਾ ਜਾਓ ਤਵੇ ਦੇ ਨਾਲ ਤੋਲ ਕੇ ਮਾਈ ਨੂੰ ਸੋਨਾ ਦੇ ਦਿਓ ਕਹਿਣ ਲੱਗੇ ਮਾਈ ਮੈਂ ਇਹੋ ਜਿਹਾ ਪਾਰਸ ਸਾਰੀ ਦੁਨੀਆ ਜੈ ਜੈਕਾਰ ਕਰਦੀ ਤੁਰ ਗਈ ਇੱਥੇ ਹੀ ਬਸ ਨਹੀਂ ਇੱਕ ਦਿਨ ਸਵਾਰੀ ਜਾ ਰਹੀ ਸੀ ਤੇ ਗੁਆਂਢ ਇੱਕ ਬੇਰੀ ਦਾ ਰੁੱਖ ਸੀ ਉਹਨੂੰ ਬੜੇ ਮਿੱਠੇ ਬੇਰ ਲੱਗਦੇ ਸੀ ਤੇ ਮੁੰਡੇ ਇੱਟਾਂ ਮਾਰਨ ਜਦੋਂ ਬੇਰ ਡਿੱਗਣ ਤੇ ਮੁੰਡੇ ਬੇਰ ਖਾਣ ਇੱਕ ਮੁੰਡੇ ਨੇ ਜ਼ੋਰ ਦੀ ਇੱਟਾਂ ਚਲਾਇਆ ਉਹ ਬੇਰੀ ਵਿੱਚੋਂ ਦੀ ਹੋ ਕੇ ਉਧਰ ਮਹਾਰਾਜੇ ਦੀ ਸਵਾਰੀ ਕਿਤੇ ਜਾ ਰਹੀ ਸੀ ਮਹਾਰਾਜੇ ਦੇ ਮੱਥੇ ਚਾਣ ਲੱਗਾ ਜਦੋਂ ਮੱਥੇ ਵਿੱਚ ਇੱਟਾਂ ਲੱਗਾ ਰੌਲਾ ਪੈ ਗਿਆ ਇੱਧਰੋਂ ਇੱਟਾਂ ਆਇਆ ਕੌਣ ਇੱਟੇ ਮਾਰਨ ਵਾਲਾ ਸਿਪਾਹੀ ਦੌੜ ਕੇ ਗਏ ਇਹਨਾਂ ਮੁੰਡਿਆਂ ਨੂੰ ਫੜ ਲਿਆ ਦੋ ਚਪੇੜਾਂ ਮਾਰੀਆਂ ਮੁੰਡੇ ਰੋਂਦੇ ਰੋਂਦੇ ਆ ਗਏ ਕਹਿਣ ਲੱਗੇ ਵੀ ਮਾਰੋ ਨਾ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਬੱਚੇ ਸਭ ਦੇ ਪਿਆਰੇ ਹੁੰਦੇ ਨੇ ਜਦੋਂ ਕੋਲ ਆਏ ਮਹਾਰਾਜਾ ਰਣਜੀਤ ਸਿੰਘ ਪੁੱਛਣ ਲੱਗਾ ਕਾਕਾ ਤੁਸੀਂ ਇਹ ਦੱਸੋ ਮੈਨੂੰ ਵੱਟਾ ਕਿਉਂ ਮਾਰਿਆ ਕੋਈ ਮੇਰੇ ਨਾਲ ਗੁੱਸਾ ਹੈ ਮੁੰਡੇ ਰੋ ਕੇ ਕਹਿਣ ਲੱਗੇ ਨਹੀਂ ਸਰਕਾਰ ਅਸੀਂ ਤੁਹਾਨੂੰ ਤੇ ਨਹੀਂ ਵੱਟਾ ਮਾਰਿਆ ਕਾਕਾ ਤੁਸੀਂ ਕਿਹਨੂੰ ਮਾਰ ਰਹੇ ਸੀ ਕਹਿੰਦੇ ਜੀ ਅਸੀਂ ਤਾਂ ਬੇਰੀ ਨੂੰ ਵੱਟੇ ਮਾਰਦੇ ਸਾਂ
ਅੱਛਾ
ਕਿਸ ਕਰਕੇ ਕਹਿੰਦੇ ਜੀ ਜਦੋਂ ਅਸੀਂ ਬੇਰੀ ਨੂੰ ਵੱਟਾ ਮਾਰਦੇ ਹਾਂ ਤਾਂ ਫਿਰ ਉੱਤੋਂ ਬੇਰ ਡਿੱਗਦੇ ਨੇ ਤੇ ਅਸੀਂ ਬੇਰ ਖਾਂਦੇ ਸਾਂ ਕਹਿੰਦੇ ਹੋ ਜੇ ਬੇਰੀ ਨੂੰ ਵੱਟਾ ਮਾਰਿਆ ਬੇਰੀ ਮਿੱਠੇ ਬੇਰ ਦਿੰਦੀ ਹੈ ਤੇ ਪੰਜਾਬ ਦੇ ਬਾਦਸ਼ਾਹ ਨੂੰ ਤੁਸੀਂ ਵੱਟਾ ਮਾਰਿਆ ਕੁਝ ਵੀ ਨਾ ਦਿਆ ਹੁਕਮ ਦਿੱਤਾ ਜਾਓ ਇਹਨਾਂ ਮੁੰਡਿਆਂ ਦੇ ਨਾਂ ਇੱਕ ਇੱਕ ਪਿੰਡ ਲਾ ਦਿਓ ਜਗੀਰਾਂ ਦੇ ਕੇ ਮਾਲਾ ਮਾਲ ਕਰ ਦਿੱਤਾ ਪੁੱਤਰ ਪੋਤਰੇ ਵੀ ਮਗਰੋਂ ਯਾਦ ਕਰਦੇ ਰਹੇ ਇਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ। ਕਹਿੰਦੇ ਨੇ ਚਿਖਾ ਵਿੱਚ 11 ਰਾਣੀਆਂ ਸਤੀ ਹੋ ਗਈਆਂ। ਇਤਿਹਾਸਕਾਰ ਲਿਖਦੇ ਨੇ ਕਬੂਤਰ ਤੇ ਕਬੂਤਰੀ ਦਾ ਜੋੜਾ ਵੀ ਉੜਦਾ ਉੜਦਾ ਆਇਆ ਤੇ ਚਿਖਾ ਵਿੱਚ ਡਿੱਗ ਪਏ। ਪਰ ਮਹਾਰਾਜੇ ਨੂੰ ਤੇ ਜਾਨਵਰ ਵੀ ਪਿਆਰ ਕਰਦੇ ਸੀ। ਆਖਿਰਕਾਰ ਲਾਟਾਂ ਬਾਲ ਉੱਠੀਆਂ, ਚਿਖਾ ਠੰਡੀ ਹੋ ਗਈ। ਪੰਜਾਬ ਦੇ ਤਖ਼ਤ ਤੇ ਮਹਾਰਾਜਾ ਖੜਕ ਸਿੰਘ ਬੈਠ ਗਿਆ। ਮਹਾਰਾਣੀ ਚੰਦ ਕੌਰ ਦਾ ਭਰਾ ਸੀ ਔਰ ਉਹਦੀ ਸਿੱਖ ਦਰਬਾਰ ਵਿੱਚ ਚੰਗੀ ਤਾਕਤ ਸੀ। ਕਹਿੰਦੇ ਨੇ ਕੁਝ ਦਿਨਾਂ ਤੋਂ ਬਾਅਦ ਮਹਾਰਾਜਾ ਖੜਗ ਸਿੰਘ ਨੇ ਹੁਕਮ ਦੇ ਦਿੱਤਾ ਕਿ ਰਾਜਾ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਤੇ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ, ਇਹ ਚਾਰੇ ਡੋਗਰੇ ਸ਼ਾਹੀ ਮਹਿਲਾਂ 'ਚ ਨਹੀਂ ਜਾ ਸਕਦੇ। ਇੰਨੀ ਗੱਲ ਸੁਣ ਕੇ ਰਾਜਾ ਧਿਆਨ ਸਿੰਘ ਨੂੰ ਅੱਗ ਲੱਗ ਉੱਠੀ। ਕਹਿਣ ਲੱਗਾ, ਮੈਂ ਇਹ ਸਤਕਾਰ ਬਿਨਾਂ ਵਜ਼ਾਰਤ ਦਾ ਕੰਮ ਹੀ ਨਹੀਂ ਚਲਾ ਸਕਦਾ। ਉਹਨੇ ਆਖਿਆ, ਧਿਆਨ ਸਿੰਘਾ, ਮੇਰੇ ਸ਼ਾਹੀ ਮਹਿਲਾਂ ਵਿੱਚ ਇਸ਼ਨਾਨ ਖਾਨੇ ਵਿੱਚ ਤੈਨੂੰ ਜਾਣ ਦੀ ਬਿਲਕੁਲ ਆਗਿਆ ਨਹੀਂ, ਮੇਰਾ ਹੁਕਮ। ਇਸ ਤੋਂ ਪਹਿਲੇ ਰਾਜਾ ਧਿਆਨ ਸਿੰਘ ਸ਼ਾਹੀ ਮਹਿਲਾਂ 'ਚ ਜਾਣ ਦੀ ਵੀ ਆਗਿਆ ਸੀ। ਜਦੋਂ ਰਾਣੀਆਂ ਦੇ ਕੋਲ ਇਸ਼ਨਾਨ ਖਾਨੇ ਸ਼ਾਹੀ ਮਹਿਲਾਂ ਵਿੱਚ ਤਿੰਨੇ ਡੋਗਰੇ, ਚੌਥਾ ਧਿਆਨ ਸਿੰਘ ਦਾ ਪੁੱਤਰ, ਚੌਵਾਂ ਡੋਗਰਿਆਂ ਦੀ ਮਨਾਹੀ ਹੋ ਗਈ ਤਾਂ ਡੋਗਰੇ ਹੁਣ ਗੋਂਦ ਗੁੰਦਣ ਲੱਗੇ ਨੇ। ਧਿਆਨ ਸਿੰਘ ਕਹਿਣ ਲੱਗਾ, ਗੁਲਾਬ ਸਿੰਘਾ, ਹੁਣ ਜਲਦੀ ਤੋਂ ਜਲਦੀ ਕੋਈ ਕਦਮ ਉਠਾਉਣਾ ਪਵੇਗਾ। ਉਹਨੇ ਕਿਹਾ, ਮੈਂ ਜਾਣਾ ਪਿਸ਼ਾਵਰ। ਗਵਰਨਰ ਨਿਹਾਲ ਸਿੰਘ ਉਸ ਵੇਲੇ ਪਿਸ਼ਾਵਰ ਦਾ ਗਵਰਨਰ ਸੀ। ਤੂੰ ਇੱਥੇ ਸਿੱਖ ਫੌਜਾਂ ਦੇ ਵਿੱਚ ਜਾਦੂ ਚਲਾ। ਰਾਜਾ ਧਿਆਨ ਸਿੰਘ ਨੇ ਸਿੱਖ ਫੌਜਾਂ ਦੇ ਪੈਂਚਾਂ ਅੱਗੇ ਆਮ ਕਹਿਣਾ ਸ਼ੁਰੂ ਕਰ ਦਿੱਤਾ ਕਿ ਖਾਲਸਾ ਜੀ ਬਸ ਪੁੱਠੇ ਦੇਣ ਆ ਗਏ ਸਿੱਖ ਰਾਜ ਦੇ। ਸਰਦਾਰ ਚੇਤ ਸਿੰਘ ਅੰਦਰੋਂ ਅੰਗਰੇਜ਼ਾਂ ਨਾਲ ਮਿਲ ਗਿਆ ਤੇ ਮਹਾਰਾਜਾ ਖੜਗ ਸਿੰਘ ਮੰਨ ਗਿਆ ਕਿ ਪੰਜਾਬ ਨੂੰ ਅੰਗਰੇਜ਼ਾਂ ਕੋਲ ਗਹਿਣੇ ਰੱਖ ਦੇਣਾ। ਮੈਂ ਥੋੜ੍ਹੇ ਦਿਨਾਂ ਤੀਕਰ ਇੱਥੇ ਗੋਰੀਆਂ ਫੌਜਾਂ ਆ ਜਾਣਗੀਆਂ, ਸਿੱਖ ਫੌਜਾਂ ਨੂੰ ਕੱਢ ਦਿੱਤਾ ਜਾਏਗਾ, ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਏਗਾ। 6 ਆਨੇ ਆਪਣੇ ਖਰਚਾ ਵਜੋਂ ਅੰਗਰੇਜ਼ ਲੈਣਗੇ, 10 ਆਨੇ ਰੁਪਏ 'ਚ ਮਹਾਰਾਜੇ ਨੂੰ ਪੈਨਸ਼ਨ ਦਿੱਤੀ ਜਾਏਗੀ। ਮੈਂ ਸਮਝ ਲਓ ਹੁਣ ਪੰਜਾਬ ਗੁਲਾਮ ਹੋ ਗਿਆ। ਉਹ ਸਿੱਖ ਫੌਜਾਂ ਉੱਤੇ ਧਿਆਨ ਸਿੰਘ ਡੋਗਰੇ ਦਾ ਜਾਦੂ ਚੱਲ ਗਿਆ। ਦੂਸਰੇ ਪਾਸੇ ਸਰਦਾਰ ਗੁਲਾਬ ਸਿੰਘ ਪਿਸ਼ਾਵਰ ਜਾ ਪਹੁੰਚਾ। ਗਵਰਨਰ ਨਿਹਾਲ ਸਿੰਘ ਨੇ ਆਇਆਂ ਦਾ ਆਦਰ ਕੀਤਾ, ਸਤਿਕਾਰ ਕੀਤਾ, ਪ੍ਰਸ਼ਾਦ ਛਕਿਆ। ਜਦੋਂ ਰਾਤ ਮਿਲ ਬੈਠੇ, ਹੌਕਾ ਭਰ ਕੇ ਰਾਜਾ ਗੁਲਾਬ ਸਿੰਘ ਕਹਿਣ ਲੱਗਾ, ਕਮਰ ਸਾਹਿਬ, ਤੁਹਾਡੇ ਵੱਡਿਆਂ ਵਡੇਰਿਆਂ ਨੇ ਖੂਨ ਡੋਲ ਕੇ ਰਾਜ ਕਾਇਮ ਕੀਤਾ ਸੀ, ਪਰ ਦਿਨ ਮਾੜੇ ਆ ਗਏ। ਮੋਟੇ ਮੋਟੇ ਹੰਝੂ ਉਸਦੀ ਚਿੱਟੀ ਦਾੜੀ ਉੱਤੇ ਚਿਰ ਰਹੇ ਸੀ। ਕੋਈ ਕੋਈ ਬੰਦੇ ਬੜਾ ਡਰਾਮਾ ਕਰਦੇ ਨਾ, ਝੂਠ ਦਾ ਸੱਚ ਬਣਾ ਦਿੰਦੇ। ਕਮਰ ਸਾਹਿਬ ਕਹਿਣ ਲੱਗੇ, ਰਾਜਾ ਜੀ ਕੋਈ ਖਾਸ ਗੱਲ ਹੈ? ਕਮਰ ਸਾਹਿਬ ਕੀ ਦੱਸਾਂ, ਜ਼ੁਬਾਨ ਛੋਟੀ ਹੈ, ਗੱਲ ਬਹੁਤੀ ਵੱਡੀ। ਰਾਜਾ ਸਾਹਿਬ, ਇਹ ਤਾਂ ਕੱਲ ਹੋ ਕੇ ਦੱਸੋ, ਦੇਸ਼ ਦੀ ਆਜ਼ਾਦੀ ਲਈ ਮੈਂ ਸਭ ਕੁਝ ਕਰਨ ਵਾਸਤੇ ਤਿਆਰ ਹਾਂ। ਗੁਲਾਬ ਸਿੰਘ ਕਹਿਣ ਲੱਗਾ, ਤਾਂ ਫਿਰ ਪੰਜਾਬ ਦਾ ਤਖ਼ਤ ਸ਼ੇਰੇ ਪੰਜਾਬ ਦੇ ਯੋਗ ਪੋਤਰੇ ਨੂੰ ਆਪ ਸੰਭਾਲਣਾ ਪਵੇਗਾ। ਉਹਨੇ ਆਖਿਆ, ਬਹੁਤੀ ਵਿਆਖਿਆ ਦੀ ਲੋੜ ਨਹੀਂ, ਗੱਲ ਦੱਸਿਆ ਤੁਸੀਂ, ਗੱਲ ਕੀ ਹੈ? ਕਮਰ ਸਾਹਿਬ, ਚੇਤ ਸਿੰਘ ਦੀ ਖੋਟੀ ਮੱਤ ਸਦਕਾ ਮਹਾਰਾਜਾ ਖੜਗ ਸਿੰਘ ਪੰਜਾਬ ਨੂੰ ਅੰਗਰੇਜ਼ਾਂ ਕੋਲ ਦੇਣਾ ਚਾਹੁੰਦੇ ਨੇ, ਪੰਜਾਬ ਨੂੰ ਗੁਲਾਮ ਬਣਾ ਦੇਣਾ ਚਾਹੁੰਦੇ ਨੇ, ਔਰ ਪੱਕੇ ਸਬੂਤ ਮਿਲ ਗਏ। ਜਵਾਨੀ ਵਿੱਚ ਜੋਸ਼ ਹੁੰਦਾ ਹੈ ਤੇ ਹੋਸ਼ ਨਹੀਂ ਹੁੰਦੀ। ਕਮਰ ਨਾਮ ਨਿਹਾਲ ਸਿੰਘ ਜਵਾਨ ਸੀ, ਕਹਿਣ ਲੱਗਾ, ਇਹ ਕਦੇ ਨਹੀਂ ਹੋ ਸਕੇਗਾ। ਗੁਲਾਬ ਸਿੰਘ ਨੇ ਕਿਹਾ, ਤਾਂ ਪੰਜਾਬ ਦਾ ਤਖ਼ਤ ਤੁਹਾਨੂੰ ਸੰਭਾਲਣਾ ਪਵੇਗਾ। ਉਸੇ ਵੇਲੇ ਗੁਲਾਬ ਸਿੰਘ ਦੇ ਨਾਲ ਕਵਰਨਰ ਨਿਹਾਲ ਸਿੰਘ ਤਿਆਰ ਹੋ ਗਿਆ, ਲਾਹੌਰ ਆ ਗਏ। ਕਹਿੰਦੇ ਨੇ, ਸਰਦਾਰ ਚੇਤ ਸਿੰਘ ਦਾ ਸੁਭਾਅ ਦਾ ਇੰਨਾ ਕਾਲਾ ਸੀ, ਇੱਕ ਦਿਨ ਦਰਬਾਰ ਦੇ ਵਿੱਚ ਹੀ ਬੜੇ ਗੁੱਸੇ ਵਿੱਚ ਆ ਕੇ ਉਹਨੇ ਕਹਿ ਦਿੱਤਾ, ਧਿਆਨ ਸਿੰਘ ਵੇਖੀ 8 ਦਿਨਾਂ ਦੇ ਅੰਦਰ ਅੰਦਰ ਕੀ ਹੁੰਦਾ। ਧਿਆਨ ਸਿੰਘ ਨੇ ਦਿਲ ਵਿੱਚ ਆਖਿਆ, ਬੱਚੂ ਤੇਰੇ ਤਾਂ ਖਰੇ 8 ਦਿਨ ਆਉਣੇ ਨੇ ਕਿ ਨਹੀਂ, ਮੈਂ ਪਹਿਲਾਂ ਤੇਰੀ ਸੇਵਾ 'ਚ ਆਵਾਂਗਾ। ਉਹਨੇ ਉਸੇ ਵੇਲੇ ਜਦੋਂ ਰਾਜਾ ਗੁਲਾਬ ਸਿੰਘ ਦੇ ਕਵਰਨਰ ਨਿਹਾਲ ਸਿੰਘ ਆਏ, ਇੱਕ ਗੁਪਤ ਮੀਟਿੰਗ ਕੀਤੀ, ਗੁਪਤ ਸਭਾ ਬੁਲਾਈ। ਉਹਦੇ ਵਿੱਚ ਕਵਰਨਰ ਨਿਹਾਲ ਸਿੰਘ, ਮਹਾਰਾਣੀ ਚੰਦ ਕੌਰ, ਚਾਰੇ ਸਰਦਾਰ ਸਿੰਘਾਂ ਵਾਲੀਏ, ਇਹ ਮਹਾਰਾਜਾ ਰਣਜੀਤ ਸਿੰਘ ਦੇ ਚਾਚੇ ਤਾਏ ਦੇ ਪੁੱਤ ਭਰਾ ਸੀ, ਸਰਦਾਰ ਅਤਰ ਸਿੰਘ, ਸਰਦਾਰ ਲਹਿਣਾ ਸਿੰਘ, ਸਰਦਾਰ ਕੇਰ ਸਿੰਘ, ਸਰਦਾਰ ਅਜੀਤ ਸਿੰਘ, ਔਰ ਰਾਜਾ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਤੇ ਹੀਰਾ ਸਿੰਘ, ਚਾਰੇ ਡੋਗਰੇ ਤੇ ਚਾਰੇ ਸਰਦਾਰ ਸਿੰਘਾਂ ਵਾਲੀਏ, 8 ਤੇ 9 ਕੌਰ ਨਾਲ ਨਿਹਾਲ ਸਿੰਘ ਤੇ 10ਵੀਂ ਮਹਾਰਾਣੀ ਚੰਦ ਕੌਰਾਂ। ਇਸ ਤੋਂ ਇਲਾਵਾ ਅੰਗਰੇਜ਼ ਗਾਰਡਨਰ ਸ਼ਾਮਲ ਹੋਇਆ, ਰਾਓ ਕੇਸਰੀ ਸਿੰਘ, ਸਰਦਾਰ ਲਾਲ ਸਿੰਘ ਤੇ ਕੁਝ ਹੋਰ ਸਰਦਾਰ, ਤਕਰੀਬਨ 15-20 ਸਰਦਾਰਾਂ ਦੀ ਇਹ ਗੁਪਤ ਮੀਟਿੰਗ ਹੋਈ। ਉਹਦੇ ਵਿੱਚ ਰਾਜਾ ਧਿਆਨ ਸਿੰਘ ਨੇ 2-40 ਖੱਤ ਵਿਖਾਏ, ਉਹ ਚਿੱਠੀਆਂ ਆਪ ਵੀ ਜਾਲੀ ਬਣਾਈਆਂ ਤੇ ਮਹਾਰਾਜੇ ਦੀਆਂ ਮੋਹਰਾਂ ਲਾਤੀਆਂ। ਇੱਕ ਚਿੱਠੀ ਚੇਤ ਸਿੰਘ ਵੱਲੋਂ, ਇੱਕ ਮਹਾਰਾਜੇ ਖੜਗ ਸਿੰਘ ਵੱਲੋਂ ਅੰਗਰੇਜ਼ਾਂ ਨੂੰ ਲਿਖੀ ਹੋਈ ਸੀ ਕਿ ਅਸੀਂ ਪੰਜਾਬ ਦੇਣ ਵਾਸਤੇ ਤਿਆਰ ਹਾਂ, 10 ਆਨੇ ਸਾਡੇ, 6 ਆਨੇ ਤੁਹਾਡੇ, ਇੱਥੇ ਗੋਰੀਆਂ ਫੌਜਾਂ ਆ ਜਾਣਗੀਆਂ, ਪੰਜਾਬ ਉੱਤੇ ਅੰਗਰੇਜ਼ ਦਾ ਕਬਜ਼ਾ ਹੋ ਜਾਏਗਾ। ਇਹ ਜਾਲੀ ਝੂਠੀਆਂ ਚਿੱਠੀਆਂ ਵੇਖ ਕੇ ਤੇ ਕਈ ਭੜਕ ਉੱਠੇ। ਉਹਨੇ ਆਖਿਆ, ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ, ਅੰਗਰੇਜ਼ ਦੇ ਨਾਮ ਤੋਂ ਵੈਸੇ ਸਾਰਾ ਪੰਜਾਬ ਚਿੜਦਾ ਸੀ ਉਹਨਾਂ ਦਿਨਾਂ 'ਚ। ਰਾਜਾ ਧਿਆਨ ਸਿੰਘ ਨੇ ਕਿਹਾ, ਬਹੁਤੇ ਦਿਨ ਉਡੀਕਣ ਦੀ ਲੋੜ ਨਹੀਂ, ਮੇਰਾ ਵਿਚਾਰ ਇਹ ਆ ਕਿ ਪੰਜਾਬ ਦੇ ਦੁਸ਼ਮਣ ਸਰਦਾਰ ਚੇਤ ਸਿੰਘ ਨੂੰ ਪੰਜਾਬ ਦੀ ਆਜ਼ਾਦੀ ਤੋਂ ਕੁਰਬਾਨ ਕਰ ਦਿੱਤਾ ਜਾਵੇ, ਮਹਾਰਾਜਾ ਖੜਗ ਸਿੰਘ ਨੂੰ ਤਖ਼ਤ ਤੋਂ ਲਾ ਕੇ ਜੇ ਲੁਟਪਾ ਦਿੱਤਾ ਜਾਏ ਪੰਜਾਬ ਦਾ ਮਹਾਰਾਜਾ ਕਵਰ ਨਾ ਨਿਹਾਲ ਸਿੰਘ ਬਣ ਜਾਵੇ। ਸੰਧਾ ਵਾਲੀਏ ਸਰਦਾਰਾਂ ਨੇ ਮੁਖਾਲਫਤ ਕੀਤੀ ਕਿ ਇਹ ਗੱਲ ਨਹੀਂ ਚਾਹੀਦੀ। ਧਿਆਨ ਸਿੰਘ ਕਹਿੰਦਾ ਜੇ ਮੇਰੇ ਮਨ 'ਚ ਬੇਈਮਾਨੀ ਹੋਵੇ ਤਾਂ ਮੈਂ ਪੰਜਾਬ ਦੇ ਤਖ਼ਤ ਉੱਤੇ ਕਵਰ ਨਾ ਨਿਹਾਲ ਸਿੰਘ ਨੂੰ ਕਿਉਂ ਬਿਠਾਵਾਂ। ਉਹਨਾਂ ਉੱਤੇ ਵੀ ਇਹ ਮੋਹਣੀ ਮੰਤਰ ਚੱਲ ਗਿਆ, ਪ੍ਰੋਗਰਾਮ ਬਣ ਗਿਆ। ਲਓ ਜੀ 8 ਅਕਤੂਬਰ ਮੰਗਲਵਾਰ ਤਾਰੀਖ ਮੁਕਰਰ ਕਰ ਦਿੱਤੀ ਗਈ। ਇਹ 13-14 ਜਣੇ ਅੱਧੀ ਰਾਤ ਦੇ ਵੇਲੇ ਸ਼ਾਹੀ ਮਹਿਲਾਂ ਨੂੰ ਹੋ ਤੁਰੇ। ਅੱਗੇ 2 ਪੂਰਬੀਏ ਸਿਪਾਹੀ ਪਹਿਰਾ ਦੇ ਰਹੇ ਸੀ, ਉਹਨਾਂ ਵੇਖ ਕੇ ਆਖਿਆ ਕੌਣ ਹੈ? ਅੱਗੇ ਗੋਲੀ ਨਾਲ ਜਵਾਬ ਦਿੱਤਾ ਗਿਆ, ਭਾਵ ਉਡਾ ਦਿੱਤੇ ਗਏ। ਇੱਕ ਸਿਆਸਤ ਆਦਮੀ ਨਗਰਾਂ ਵਿੱਚ 2 ਮਾਮੂਲੀ ਨੌਕਰਾਂ ਦੀ ਕੀ ਕੀਮਤ ਹੋ ਸਕਦੀ ਹੈ? ਅੱਗੇ ਗਏ, ਮਹਾਰਾਜਾ ਖੜਕ ਸਿੰਘ ਦਾ ਗੜਵਾਈ ਮਿਲਿਆ। ਉਹ ਵੇਖ ਕੇ ਨਸਣ ਲੱਗਾ ਕਿ ਮੈਂ ਖਬਰ ਦੇਵਾਂ, ਉਹਨੂੰ ਵੀ ਗੋਲੀ ਮਾਰ ਕੇ ਉਡਾ ਦਿੱਤਾ। ਮਹਾਰਾਜਾ ਖੜਕ ਸਿੰਘ ਦੇ ਕੋਲ ਪਹੁੰਚ ਗਏ, ਸਰਦਾਰ ਚੇਤ ਸਿੰਘ ਜਾ ਕੇ ਭੋਰੇ ਵਿੱਚ ਲੁੱਕ ਗਿਆ। ਭੋਰੇ ਵਿੱਚੋਂ ਕੱਢ ਕੇ ਲਿਆ ਕੇ ਧਿਆਨ ਸਿੰਘ ਕਹਿਣ ਲੱਗਾ, ਸਰਦਾਰ ਚੇਤ ਸਿੰਘ ਜੀ, ਤੁਹਾਡੇ ਆਖੇ ਹੋਏ 8 ਦਿਨ ਨਹੀਂ ਆਏ, ਪਰ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਿਆ ਹਾਂ। ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਉਸਨੂੰ ਕਤਲ ਕਰ ਦਿੱਤਾ ਗਿਆ। ਬਸ ਇਹ ਪਹਿਲਾ ਕਤਲ ਸੀ ਜਿਹੜਾ ਸਿੱਖ ਦਰਬਾਰ ਵਿੱਚ ਹੋਇਆ। ਇਹਨੇ ਬਾਕੀਆਂ ਵਾਸਤੇ ਰਸਤਾ ਖੋਲ੍ਹ ਦਿੱਤਾ। ਮਹਾਰਾਜਾ ਖੜਕ ਸਿੰਘ ਵੀ ਡੋਗਰੇ 'ਤੇ ਖਤਮ ਕਰਨਾ ਚਾਹੁੰਦੇ ਸੀ, ਪਰ ਕੋਲ ਚੁੱਕੇ ਕਵਰਨੋ ਨਿਹਾਲ ਸਿੰਘ ਅਤੇ ਮਹਾਰਾਣੀ ਚੰਦ ਕੌਰ ਸੀ। ਸੋਨੇ ਦੀਆਂ ਜ਼ੰਜੀਰਾਂ 'ਚ ਜਕੜ ਕੇ ਸ਼ਾਹੀ ਹਵੇਲੀ 'ਚ ਮਹਾਰਾਜਾ ਖੜਕ ਸਿੰਘ ਕੈਦ ਕਰ ਲਿਆ ਗਿਆ। ਉਹਨੇ ਵਿਚਾਰੇ ਨੇ ਸਿਰਫ 3 ਮਹੀਨੇ ਅਤੇ 11 ਦਿਨ ਰਾਜ ਕੀਤਾ। ਰਾਜਾ ਧਿਆਨ ਸਿੰਘ ਦੀ ਕੈਦ ਵਿੱਚ ਨਜ਼ਰ ਬੰਦ ਹੋ ਗਿਆ। ਪੰਜਾਬ ਦੇ ਤਖ਼ਤ ਉੱਤੇ ਕਵਰਨੋ ਨਿਹਾਲ ਸਿੰਘ ਬੈਠ ਗਿਆ। ਰਾਜਾ ਧਿਆਨ ਸਿੰਘ ਨੇ ਸ਼ਾਹੀ ਹਕੀਮ ਦੇ ਨਾਲ ਮਿਲ ਕੇ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦੇਣੀ ਸ਼ੁਰੂ ਕਰ ਦਿੱਤੀ। ਰਸ ਕਪੂਰ ਅਤੇ ਕਸਕਰੀ ਇਹੋ ਜਿਹੀਆਂ ਜ਼ਹਿਰਾਂ ਦਿੱਤੀਆਂ ਕਿ ਸਹਿਜੇ ਸਹਿਜੇ ਮਹਾਰਾਜਾ ਖੜਕ ਸਿੰਘ ਬਿਮਾਰ ਹੁੰਦਾ ਗਿਆ। 3 ਮਹੀਨੇ 11 ਦਿਨ ਰਾਜ ਕਰਕੇ 1 ਸਾਲ 28 ਦਿਨ ਕੈਦ ਰਹਿ ਕੇ 5 ਨਵੰਬਰ 1840 ਈਸਵੀ ਵਾਲੇ ਦਿਨ ਮਹਾਰਾਜਾ ਖੜਕ ਸਿੰਘ ਸਵਰਗਵਾਸ ਹੋ ਗਿਆ। ਤੋ ਇੱਧਰ ਇਹਦੀ ਚਿਖਾ ਵੀ ਪਿਓ ਦੇ ਕੋਲ ਹੀ ਤਿਆਰ ਕੀਤੀ ਗਈ। ਇਹਦੇ ਨਾਲ 13 ਰਾਣੀਆਂ ਸਤੀ ਕੀਤੀਆਂ ਗਈਆਂ। ਕਹਿੰਦੇ ਨੇ ਰਾਜਾ ਧਿਆਨ ਸਿੰਘ ਨੇ ਰਾਣੀਆਂ ਨੂੰ ਕਿਹਾ, ਆਪਣੇ ਪਤੀ ਨਾਲ ਸਤੀ ਜਾ ਹੋ ਜਾਓ, ਵਰਨਾ ਮਾਰ ਕੇ ਤਲਵਾਰ ਟੁਕੜੇ ਟੁਕੜੇ ਕਰਕੇ ਚਿਖਾ ਵੀ ਸੁਣ ਜਾਓ। ਜ਼ਾਲਮ ਡੋਗਰੇ ਦੇ ਹੁਕਮ ਦੀ ਦੇਰ ਸੀ। ਟਿੱਕਾ ਖੜਕ ਸਿੰਘ ਦੀ ਚਿਖਾ ਨੂੰ ਕਵਰਨੋ ਨਿਹਾਲ ਸਿੰਘ ਨੇ ਲੰਬੂ ਲਾਇਆ। 13 ਰਾਣੀਆਂ ਸਤੀ ਹੋ ਗਈਆਂ। ਪਿਤਾ ਦਾ ਸੰਸਕਾਰ ਕਵਰਨੋ ਨਿਹਾਲ ਸਿੰਘ ਕਰ ਰਿਹਾ, ਉੱਧਰ ਧਿਆਨ ਸਿੰਘ ਹੁਣ ਬੋਂਦਾ ਬੁੰਦ ਰਿਹਾ। ਇਹ ਕਹਿਣ ਲੱਗਾ ਅਗਲਾਸਿਆਂ, ਅੱਜ ਕਵਰਨੋ ਨਿਹਾਲ ਸਿੰਘ ਹੀ ਜਿਉਂਦਾ ਕਿਲੇ 'ਚ ਨਾ ਜਾਏ, ਚਿੱਤੋ ਦੇ ਪਿਓ ਪੁੱਤਰੇ ਨੂੰ ਜਹਾਜ਼ੇ ਚਾੜ ਦਿਓ। ਇਹਨੇ ਗਾਰਡਨਰ ਨੂੰ ਸੱਦਿਆ, ਕਹਿਣ ਲੱਗਾ ਆਪਣੇ ਤੋਪਖਾਨੇ ਵਿੱਚੋਂ 40 ਸਿਪਾਹੀ ਯੂਪੀ ਦੇ ਬਗੈਰ ਵਰਦੀ ਫੌਰ ਲੈ ਕੇ ਆ ਜਾ, ਨਾਲ ਇੱਕ ਪਾਲਕੀ ਲੈ ਆਉਣ। ਗਾਰਡਨਰ ਲਿਖਦਾ ਕਿ ਮੈਂ ਤੇ ਉਸੇ ਵੇਲੇ ਚਲਾ ਗਿਆ ਤੇ ਕਰਨੋ ਨਿਹਾਲ ਸਿੰਘ ਨੂੰ ਸ਼ੱਕ ਪੈ ਗਿਆ। ਉਹਨੇ ਮੀਆਂ ਊਧਮ ਸਿੰਘ ਦੀ ਬਾਹ ਫੜੀ ਤੇ ਪਿਤਾ ਦੀ ਚਿਠਾ ਨੂੰ ਲੰਬੂ ਲਾ ਕੇ ਕਿਹਾ, ਕਿਲੇ ਨੂੰ ਫੌਰ ਤੁਰਿਆ। ਨਿਹਾਲ ਸਿੰਘ ਗੁੰਦਾ ਗੁੰਦਦਾ ਤੇ ਕਬਰ ਨਾ ਨਿਹਾਲ ਸਿੰਘ ਵੀ ਜਿਉਂਦਾ ਕਿਲਮ ਚ ਨਹੀਂ ਜਾਣਾ ਚਾਹੀਦਾ। ਅਮਰੀਕਾ ਦਾ ਇੱਕ ਅੰਗਰੇਜ਼ ਅਫਸਰ ਸੀ ਮਿਸਟਰ ਗਾਰਡਨਰ, ਪੂਰਾ ਨਾਮ ਸੀ ਉਸਦਾ ਅਲੈਗਜ਼ੈਂਡਰ ਗਾਰਡਨਰ, ਇਹ ਤੋਪ ਥਾਣੇ ਦਾ ਅਫਸਰ ਸੀ। ਰਾਜਾ ਧਿਆਨ ਸਿੰਘ ਨੇ ਉਸਨੂੰ ਕੋਲ ਸੱਦ ਕੇ ਕਿਹਾ, ਆਪਣੇ ਤੋਪ ਖਾਨੇ ਦੇ ਯੂਪੀ ਦੇ ਸਿਪਾਹੀਆਂ ਵਿੱਚੋਂ 40 ਸਿਪਾਹੀ ਬਗੈਰ ਵਰਦੀ ਔਰ ਇੱਕ ਪਾਲਕੀ ਲੈ ਕੇ ਫੌਰਨ ਜਲਦੀ ਤੋਂ ਜਲਦੀ ਹਜ਼ੂਰੀ ਬਦਾਮੀ ਬਾਗ ਦੇ ਦਰਵਾਜ਼ੇ ਦੇ ਕੋਲ ਪਹੁੰਚਦਾ। ਮਿਸਟਰ ਗਾਰਡਨਰ ਲਿਖਦਾ ਹੈ ਕਿ ਮੈਂ ਹੈਰਾਨ ਸਾਂ ਕਿ ਐਡੀ ਛੇਤੀ 40 ਸਿਪਾਹੀਆਂ ਦੀ ਕੀ ਲੋੜ ਪੈ ਗਈ, ਪਰ ਕਹਿੰਦਾ ਮੇਰੇ ਆਉਂਦਿਆਂ ਨੂੰ ਭਾਣਾ ਵਰਤ ਚੁੱਕਾ ਸੀ, ਬਾਅਦ ਵਿੱਚ ਮੈਨੂੰ ਗੱਲ ਦੀ ਸਮਝ ਆਈ। ਪਰ ਚੂੰਕਿ ਗਾਰਡਨਰ ਤੋਂ ਕੁਝ ਲੇਟ ਹੋ ਗਿਆ, ਕਵਰਨਾ ਨਿਹਾਲ ਸਿੰਘ ਨੂੰ ਇਹ ਗੱਲਾਂ ਵਿੱਚੋਂ ਕੁਝ ਸ਼ੱਕ ਮਾਲੂਮ ਹੋਇਆ। ਉਹਨੇ ਉਸੇ ਵੇਲੇ ਅਜੇ ਪਿਤਾ ਦਾ ਸੰਸਕਾਰ ਹੋਇਆ ਵੀ ਨਹੀਂ ਸੀ, ਜਾਂ ਰਾਜਾ ਗੁਲਾਬ ਸਿੰਘ ਦੇ ਪੁੱਤਰ ਮੀਆਂ ਊਧਮ ਸਿੰਘ ਦਾ ਹੱਥ ਫੜਿਆ ਤੇ ਸ਼ਾਹੀ ਕਿਲ੍ਹੇ ਨੂੰ ਹੋ ਤੁਰਿਆ। ਹਜ਼ੂਰੀ ਬਾਰਾਂ ਦਰੀ ਨੂੰ ਸਾਹਮਣਾ ਇੱਕ ਦਰਵਾਜ਼ਾ ਸੀ ਜਿਹਨੂੰ ਅੱਗੇ ਲੋਕ ਬਦਾਮੀ ਬਾਗ ਦਾ ਦਰਵਾਜ਼ਾ ਕਹਿੰਦੇ ਸੀ। ਹੁਣ ਰਾਜਾ ਧਿਆਨ ਸਿੰਘ ਨੇ ਪ੍ਰੋਗਰਾਮ ਬਣਾਇਆ, ਦਰਵਾਜ਼ੇ ਦੇ ਉੱਤੇ ਕਰਨਲ ਵਿਜੈ ਸਿੰਘ ਨੂੰ ਕੁਝ ਸਿਪਾਹੀਆਂ ਸਣੇ ਬਿਠਾ ਦਿੱਤਾ ਔਰ ਉਹਨੂੰ ਹੁਕਮ ਦਿੱਤਾ ਕਿ ਜਦੋਂ ਕਰਨਲ ਨਿਹਾਲ ਸਿੰਘ ਦਰਵਾਜ਼ੇ ਦੇ ਹੇਠਾਂ ਆਵੇ ਬਰੂਦ ਨੂੰ ਅੱਗ ਦੇ ਦਿਓ, ਦਰਵਾਜ਼ਾ ਉੱਤੇ ਡਿੱਗ ਪਵੇ। ਉਹਦੇ ਬਿਲਕੁਲ ਸਾਹਮਣੇ ਹਜ਼ੂਰੀ ਬਾਰਾਂ ਦਰੀ ਉੱਤੇ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਬੈਠਾ ਸੀ। ਉਹਦੀ ਡਿਊਟੀ ਇਹ ਲੱਗੀ ਕਿ ਜਦੋਂ ਕਰਨਲ ਨਿਹਾਲ ਸਿੰਘ ਦਰਵਾਜ਼ੇ ਦੇ ਹੇਠਾਂ ਆ ਜਾਏ ਰਾਜਾ ਹੀਰਾ ਸਿੰਘ ਰੁਮਾਲ ਦਾ ਇਸ਼ਾਰਾ ਕਰੇ, ਉਸੇ ਵੇਲੇ ਕਰਨਲ ਵਿਜੈ ਸਿੰਘ ਬਰੂਦ ਨੂੰ ਅੱਗ ਦੇ ਦੇਵੇ। ਹੁਣ ਜਦੋਂ ਮੀਆਂ ਊਧਮ ਸਿੰਘ ਦਾ ਹੱਥ ਫੜ ਕੇ ਤੇ ਕਰਨਲ ਨਿਹਾਲ ਸਿੰਘ ਆ ਰਿਹਾ ਸੀ, ਹੀਰਾ ਸਿੰਘ ਨੇ ਆਪਣੇ ਪਿਓ ਵੱਲੇ ਇਸ਼ਾਰਾ ਕੀਤਾ ਕਿ ਮੇਰਾ ਤਾਏ ਦਾ ਪੁੱਤ ਵੀ ਨਾਲ ਆ ਰਿਹਾ ਹੈ, ਕਿਵੇਂ ਕੀਤਾ ਜਾਏ, ਸਾਡਾ ਊਧਮ ਸਿੰਘ ਨਾਲ ਮਰਦਾ ਹੈ। ਤੇ ਇਸ਼ਾਰੇ ਨਾਲ ਹੀ ਰਾਜਾ ਧਿਆਨ ਸਿੰਘ ਕਹਿਣ ਲੱਗਾ ਕਿ ਹੀਰਾ ਸਿੰਘ ਸਾਡਾ ਊਧਮ ਸਿੰਘ ਬੇਸ਼ੱਕ ਮਰ ਜਾਏ ਪਰ ਕਰਨਲ ਨਿਹਾਲ ਸਿੰਘ ਜਿਉਂਦਾ ਕਿਲ੍ਹੇ 'ਚ ਨਹੀਂ ਜਾਣਾ ਚਾਹੀਦਾ। ਲਓ ਜੀ, ਜਦ ਕਰਨਲ ਨਿਹਾਲ ਸਿੰਘ ਤੇ ਮੀਆਂ ਊਧਮ ਸਿੰਘ ਦਰਵਾਜ਼ੇ ਦੇ ਹੇਠਾਂ ਆਏ, ਹੀਰਾ ਸਿੰਘ ਨੇ ਰੁਮਾਲ ਦਾ ਇਸ਼ਾਰਾ ਕੀਤਾ, ਕਰਨਲ ਵਿਜੈ ਸਿੰਘ ਨੇ ਅੱਗ ਦੇ ਦਿੱਤੀ, ਦਾੜ ਕਰਦਾ ਦਰਵਾਜ਼ਾ ਇਹੋ ਥੱਲੇ ਲਾਂਡ ਗਿਆ। लिखते ने कि दरवाजा डिगद ही छज्जा गिरद ही मियां ऊधम सिंह से थां ही मर गया। कवरनो निहाल सिंह के कन के उतले पासे मामूली जी चोट आई, एक रुपए जिन्ना चौड़ा जख्म होया और ओदे विचों भी ना लहू वगया ते ना सिनिया। राजा ध्यान सिंह ने पहले इंतजाम किया सी, दरवाजे के नाल दी कोठड़ी विच पांच सिपाही बगैर वर्दी तो यूपी दे भइए और एक पालकी अगे ही मौजूद सी, ते वो सिपाही भी गार्डनर के तोपखाने दे सी। फौरन पालकी लेके आ गए, गवर्नर निहाल सिंह नूं पालकी विच पाया क्योंकि दरवाजे के डिगण नाल खड़ाका होया, बरूद के धमाके नाल कमर साहब बेहोश हो गए। पालकी विच पाया, किले विच लै गए। सरदार लहणा सिंह मजीठिया ते कुछ होर सरदार अंदर जाना चाहते सी नाल, राजा ध्यान सिंह ने धक्के मार के सब बाहर कर दिता, वड्डा दरवाजा बंद करके जंदरा ला दिता और बूहे अगे डोगरा फौज खड़ी कर दी। कमरनो निहाल सिंह नूं किले दे स्पैशल कमरे विच लै गए और जाके मंजे उत्ते लटा दिता। जब दरवाजा टिका तो उसके खड़ाक नाल दूर दूर तक दुनिया दहल छा गया। उधर महाराणी चंद कौर और बीबी नानकी, महाराणी चंद कौर कवरनो निहाल सिंह की माता, महाराजा खड़ग सिंह की पत्नी, सरदार जैमल सिंह कन्हैये की लड़की, और बीबी नानकी सरदार शाम सिंह अटारी की लड़की और कवरनो निहाल सिंह की महारानी। उधर चिखा के कौन मौजूद सन क्योंकि उस वे महाराजा खड़ग सिंह का जे संस्कार हो रहा, कुछ होर राणियां समेत महाराणी चंद कौर के अगे रम के सागर डुबी पई सी। रम के सागर में डुबी हुई उतो होर मनहूस खबर मिल गई कि तत्तिया तेरे पुत्र उत्ते भी दरवाजा डिग पे।
बेचारी महाराणी चंद कौर मेहंदी रंगे हथा नाल शाही कलेजे दरवाजे ते खड़ी क्यों किट रही।